ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਾਹਿਬ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਮ੍ਰਿਤ ਰਸ ਪਿੰਡੜੇ ਸਦਰ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਦੀ ਰਹਿਮਤ ਬਣ ਆਵੇ। ਇਹ ਸੁਰਤ ਜੋ ਦਿਨ ਰਾਤ ਦੁਨੀਆਂ ਦੇ ਘਰ ਵਿਚ ਰਹਿੰਦੀ ਏ, ਗੁਰ ਸੰਗਤ ਵਿਚ ਆਇਆ ਇਹ ਸੁਰਤ ਸ਼ਬਦ ਦੇ ਘਰ ਵਿਚ ਚਲੀ ਜਾਂਦੀ। ਮਾਲਕ ਰਹਿਮਤ ਕਰਨ, ਆਉਣ ਵਾਲੀ ਜ਼ਿੰਦਗੀ ਦਾ ਹਰ ਸਾਹ ਹਰ ਖਿਆਲ ਸ਼ਬਦ ਨਾਲ ਜੁੜ ਕੇ ਬੀਤ ਜਾਏ, ਜੀਵਨ ਸਫਲਾ ਹੋ ਜਾਂਦਾ। ਅੱਜ ਦੇ ਪਾਵਨ ਹੁਕਮ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 636 ਅੰਗ ਤੇ ਸੁਭਾਵਿਮਾਨ ਨੇ, ਰਾਗ ਸੋਰਠ ਵਿਚ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਇਹ ਪਾਵਨ ਬੋਲ ਨੇ। ਸਹਿਬ ਰਹਿਮਤ ਕਰਨ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਬਣ ਆਵੇ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ
ਸਹਿ ਫੁਰਮਾਨ ਕਰਦੇ ਨੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਉਹਨਾਂ ਦੀ ਬਾਣੀ ਨਾਲ ਜੁੜਨਾ ਕੀਤਾ ਸੰਗਤ ਕੀਤੀ ਮਸਤਕ ਝੁਕਿਆ ਪਾਵਨ ਸ਼ਬਦ ਨਾਲ ਸਾਂਝ ਪਾ ਲਈ ਤੇ ਜੀਵਨ ਗੁਰੂ ਦੇ ਸੰਗ ਵਿੱਚ ਤੇ ਸੇਵਾ ਵਿੱਚ ਬੀਤ ਗਿਆ ਉਹ ਸਮਝ ਲੈਣਾ ਉਹਨਾਂ ਨੇ ਸਤਿਗੁਰੂ ਸੇਵਿਆ ਉਹਨਾਂ ਦਾ ਸਵਾਸ ਸ਼ਬਦ ਨਾਲ ਜੁੜ ਗਿਆ ਗੁਰ ਉਪਦੇਸ਼ ਨਾਲ ਜੁੜ ਗਿਆ ਤੇ ਉਹਨਾਂ ਦਾ ਸਾਥ ਜਿਨ੍ਹਾਂ ਕੀਤਾ ਉਹ ਤਰ ਗਏ ਇਹ ਸੱਚ ਹੈ ਸਤਿਗੁਰੂ ਨੂੰ ਸੇਵਨ ਵਾਲੇ ਆਪ ਆਪਣਾ ਜੀਵਨ ਔਗਣਾ ਵਿੱਚ ਨਹੀਂ ਡੁੱਬਦੇ ਤੇ ਉਹਨਾਂ ਦੀ ਜਿਹੜੀ ਸੰਗਤ ਕਰਦੇ ਨੇ ਉਹ ਵੀ ਔਗਣਾ ਵਿੱਚ ਨਹੀਂ ਡੁੱਬਦੇ ਸੁਰਤ ਉਹਨਾਂ ਦੀ ਤਰੀ ਰਹਿੰਦੀ ਹੈ ਜੀ
ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ
ਤਿੰਨਾ ਉਹਨਾਂ ਨੂੰ ਠਾਕ ਨਾ ਪਾਈਐ ਪਿਆਰੇ ਉਹਨਾਂ ਨੂੰ ਰੁਕਾਵਟ ਨਹੀਂ ਪੈਂਦੀ ਠਾਕ ਨਾ ਹੋਤੀ ਤਿੰਨੋ ਦਰ ਜਿਹ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਚੁਕੇ ਦੁਨੀਆਂ ਵਿੱਚ ਬੜੀਆਂ ਰੁਕਾਵਟਾਂ ਨੇ ਜੋ ਧਰਮ ਦੇ ਮਾਰਗ ਤੇ ਚੱਲਦੀਆਂ ਮਨੁੱਖ ਨੂੰ ਰੋਕ ਲੈਂਦੀਆਂ ਨੇ ਕਦੇ ਤੁਸੀਂ ਫਤਿਹਗੜ੍ਹ ਸਾਹਿਬ ਦੀਆਂ ਉਹਨਾਂ ਨੀਹਾਂ ਵੱਲ ਝਾਤ ਮਾਰ ਕੇ ਦੇਖੋ ਉਮਰ ਦਾ ਤਕਾਜ਼ਾ ਵੱਡਾ ਨਹੀਂ ਹੈ ਬਚਪਨ ਹੈ ਡਰਾਉਣ ਵਾਲੀ ਹਕੂਮਤ ਨੇ ਪੂਰਾ ਜ਼ੋਰ ਲਾਇਆ ਮੈਂ ਬੇਨਤੀ ਕਰਾਂ ਅੰਦਰ ਗੁਰੂ ਨਾਲ ਜੁੜੇ ਹੋਏ ਗੁਰੂ ਦੀ ਬਖਸ਼ਿਸ਼ ਦੇ ਪਾਤਰ ਤੇ ਦਾਦੀ ਮਾਂ ਦੀ ਸਿੱਖਿਆ ਅੰਦਰ ਵਸੀ ਹੋਵੇ ਤੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਅੰਮ੍ਰਿਤ ਦੀ ਦਾਤ ਰੋਮ ਰੋਮ ਵਿੱਚ ਧੱਸ ਗਈ ਹੋਵੇ ਦੀਵਾਰਾਂ ਰੋਕ ਲੈਂਦੀਆਂ ਨੇ ਚੱਲਦਿਆਂ ਰਾਹੀਆਂ ਨੂੰ ਪਰ ਹਕੀਕਤ ਹੈ ਨਾ ਉਹਨਾਂ ਨੂੰ ਹਕੂਮਤ ਦੇ ਡਰ ਦੀ ਦੀਵਾਰ ਰੋ ਸਕੀ ਨਾ ਉਹ ਨੀਹਾਂ ਵਿੱਚ ਚਿਨੇ ਹੋਏ ਉਹ ਦੀਵਾਰ ਧਰਮ ਵੱਲੋਂ ਉਹਨਾਂ ਨੂੰ ਰੋਕ ਸਕੀ ਇਹ ਸੱਚ ਸੀ ਜਦੋਂ ਕੰਧ ਮੋਢੇ ਮੋਢੇ ਆਈ ਜਦੋਂ ਕੰਧ ਮੋਢੇ ਮੋਢੇ ਆਈ ਜ਼ਾਲਮ ਕਹਿਣ ਖਲੋਕੇ ਦੀਨ ਕਰੋ ਕਬੂਲ ਬੱਚਿਓ ਕਿਉਂ ਮਰਦੇ ਹੋ ਔਖੇ ਹੋ ਹੋ ਕੇ ਅੱਗੋਂ ਜਵਾਬ ਕੀ ਆਇਆ ਧਰਮ ਤਿਆਗਣ ਅਸੀਂ ਨਾ ਆਏ ਧਰਮ ਤਿਆਗਣ ਖੋਤੇ ਉਹ ਸੀਸ ਦਿੱਤਾ ਜਿਸ ਦਿੱਲੀ ਜਾ ਕੇ ਅਸੀਂ ਉਸ ਦਾਦੇ ਦੇ ਪੋਤੇ ਇਹ ਹਕੀਕਤ ਸੀ ਉਹਨਾਂ ਨੂੰ ਜੇ ਨਵਾਬ ਬੜੇ ਜ਼ਬਰ ਨਾਲ ਰੋਬ ਨਾਲ ਜ਼ੋਰ ਨਾਲ ਡਰਾ ਕੇ ਆਪਣੇ ਆਪੇ ਦੀ ਹਕੂਮਤ ਦੇ ਨਸ਼ੇ ਵਿੱਚ ਡਰਾਉਣਾ ਚਾਹੁੰਦਾ ਹੈ ਤੇ ਸੱਚ ਇਹ ਸੀ ਅੰਦਰ ਦ੍ਰਿੜਤਾ ਹੈ ਉਹ ਨਾ ਤੇ ਆਪਣੇ ਆਪੇ ਨੂੰ ਧਰਮ ਤੋਂ ਤੋੜ ਸਕੇ ਨਾ ਉਹਨਾਂ ਵਾਸਤੇ ਕੋਈ ਜ਼ਾਲਮ ਜ਼ਬਰ ਕਰਦੇ ਹੋਏ ਉਹਨਾਂ ਅੱਗੇ ਕੋਈ ਰੁਕਾਵਟ ਪਾ ਸਕੇ ਕਿ ਆਪਣਾ ਨਿਸ਼ਚਾ ਡੋਲ ਜਾਣ ਜਦੋਂ ਬੜੇ ਰੋਬ ਨਾਲ ਬੜੇ ਜ਼ੋਰ ਨਾਲ ਬੜੇ ਡਰਾਉਂਦਿਆਂ ਹੋਇਆਂ ਇਹ ਗੱਲ ਆਖੀ ਨਾ, ਬੱਚਿਓ ਬੋਲੋ ਤੁਹਾਨੂੰ ਮੌਤ ਚਾਹੀਦੀ ਹੈ ਕਿ ਜ਼ਿੰਦਗੀ? ਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬੜੀ ਕੜਕੀਵੀਂ ਆਵਾਜ਼ ਨਾਲ ਬੋਲੇ, ਨਾ ਸਾਨੂੰ ਮੌਤ ਚਾਹੀਦੀ ਹੈ, ਨਾ ਸਾਨੂੰ ਜ਼ਿੰਦਗੀ ਚਾਹੀਦੀ ਹੈ, ਸਾਨੂੰ ਸਿੱਖੀ ਚਾਹੀਦੀ ਹੈ। ਉਹ ਤੇਰੇ ਕੋਲ ਨਹੀਂ, ਉਹ ਮੇਰੇ ਗੁਰੂ ਕੋਲ ਸੀ, ਉਹ ਅਸਾਂ ਪ੍ਰਾਪਤ ਕੀਤੀ ਹੈ। ਇਹ ਸੱਚ ਸੀ, ਉਹਨਾਂ ਨੂੰ ਜ਼ਬਰ ਜ਼ੁਲਮ ਦਾ ਕੋਈ ਰੁਕਾਵਟ ਪਾਉਣ ਵਾਲਾ ਐਸਾ ਕਦਮ ਰੋਕ ਨਹੀਂ ਸਕਿਆ। ਮੈਂ ਬੇਨਤੀ ਕਰਦੀ ਹਾਂ, ਇੱਥੇ ਤੇ ਛੋਟੇ ਛੋਟੇ ਦੁਨੀਆਂ ਦੇ ਸੁੱਖ ਮਿਲਣ ਤੇ ਧਰਮ ਵੱਲੋਂ ਰੁਕ ਜਾਈਏ, ਕੋਈ ਅੰਮ੍ਰਿਤ ਵੇਲੇ ਉੱਠਣ ਤੋਂ ਰੁਕ ਜਾਈਏ। ਸਾਰੀ ਰਾਤ ਤੈਨੂੰ ਨੀਂਦ ਲਈ ਮਿਲੀ, ਪਰ ਅੰਮ੍ਰਿਤ ਵੇਲਾ ਜਾਗਣ ਲਈ ਮਿਲਿਆ। ਤੈਨੂੰ ਅੰਮ੍ਰਿਤ ਵੇਲੇ ਦੀ ਨੀਂਦ ਰੋਕ ਨਾ ਸਕੇ। ਮੈਂ ਬੇਨਤੀ ਕਰਾਂ ਅੰਮ੍ਰਿਤ ਵੇਲੇ ਜਾਗਣ ਵੱਲੋਂ, ਅਗਰ ਤੂੰ ਗੁਰੂ ਨਾਲ ਜੁੜਿਆ ਹੋਵੇ, ਤੈਨੂੰ ਖੰਡੇ ਬਾਟੇ ਦੀ ਅੰਮ੍ਰਿਤ ਪਾਹੁਲ ਛਕਣ ਤੋਂ ਕੋਈ ਤੇਰਾ ਖਿਆਲ ਰੋਕ ਨਾ ਸਕੇ। ਅਗਰ ਤੂੰ ਸਤਿਗੁਰੂ ਨੂੰ ਸੇਵਿਆ ਹੋਵੇ, ਤੂੰ ਨਸ਼ਿਆਂ ਵੱਲੋਂ, ਔਗਣ ਤੇ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਕਿਤੇ ਐਸੇ ਰਾਹੇ ਨਾ ਪਾ ਲੈ ਕਿ ਧਰਮ ਦੀ ਦੁਨੀਆਂ ਵੱਲੋਂ ਤੈਨੂੰ ਕੋਈ ਐਸਾ ਔਗਣ ਰੋਕ ਲਵੇ ਤੇ ਨਹੀਂ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਮੈਂ ਬੇਨਤੀ ਕਰਦੀ ਹਾਂ, ਉਨ੍ਹਾਂ ਨੂੰ ਦੁਨੀਆਂ ਦੇ ਅੰਦਰ ਐਸੀ ਅਵਸਥਾ ਬਣ ਜਾਂਦੀ ਹੈ ਕਿ ਤਿਨਕੇ ਸਾਥ ਤਰੇ,
ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ।
ਉਨ੍ਹਾਂ ਨੂੰ ਕੋਈ ਠਾਕ ਕੋਈ ਰੁਕਾਵਟ ਨਹੀਂ ਪੈਂਦੀ, ਉਨ੍ਹਾਂ ਦੀ ਰਸਨਾ ਤੇ ਅੰਮ੍ਰਿਤ ਨਾਮ ਹੈ। ਇਹ ਗੱਲ ਧਿਆਨ ਚ ਰੱਖਿਓ, ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਗੁਰੂ ਦੀ ਰਸਨਾ ਤੋਂ ਅੰਮ੍ਰਿਤ ਸ਼ਬਦ ਨਿਕਲਦੇ ਨੇ, ਅੰਮ੍ਰਿਤ ਰਸਨਾ ਉਹਨਾਂ ਦੀ ਬੋਲਦੀ ਏ। ਉਹਨਾਂ ਦੇ ਬੋਲ ਜਿਨ੍ਹਾਂ ਦੀ ਰਸਨਾ ਤੇ ਟਿਕ ਜਾਂਦੇ ਨੇ, ਉਹਨਾਂ ਦੀ ਰਸਨਾ ਵੀ ਜ਼ਹਿਰ ਨਹੀਂ ਘੋਲਦੀ। ਉਹਨਾਂ ਦੀ ਰਸਨਾ ਤੇ ਔਗਣ ਵਿਕਾਰਾਂ ਦੇ ਮੰਦੇ ਬੋਲ ਨਹੀਂ ਆਉਂਦੇ, ਉਹਨਾਂ ਦੀ ਰਸਨਾ ਤੇ ਅੰਮ੍ਰਿਤ ਰਸ ਪਿੰਡੜੇ। ਵਾਹਿਗੁਰੂ ਹਰੇ ਹਰੇ, ਵਾਹਿਗੁਰੂ ਨਾਮ ਦੇ ਸਿਮਰਨ ਭਰੇ ਬੋਲ ਨਿਕਲਦੇ ਹਨ ਜੀ।
ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਜਿਨ੍ਹਾਂ ਨੇ ਔਗਣਾਂ ਦਾ ਭਾਰ ਅੰਦਰ ਸੁਰਤ ਤੇ ਚੁੱਕਿਆ, ਉਹ ਭਾਰ ਨਾਲ ਡੁੱਬ ਜਾਂਦੇ ਨੇ। ਬੂਡੇ ਭਾਰੇ ਔਗਣ ਕਿਉਂ ਕਰਦੇ ਨੇ? ਭੈ ਬਿਨਾ ਪਿਆਰੇ, ਅੰਦਰ ਰੱਬ ਦਾ ਖੌਫ ਨਹੀਂ, ਅੰਦਰ ਗੁਰੂ ਦਾ ਡਰ ਨਹੀਂ। ਜੇ ਔਗਣ ਕੀਤੇ ਮੇਰਾ ਮਾਲਕ ਨਾਰਾਜ਼ ਹੋ ਜਾਏਗਾ, ਬੜੀ ਭਾਰੀ ਸਜ਼ਾ ਮਿਲੇਗੀ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤੇ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਦੇ ਨਿਰਮਲ ਭਾਉ ਤੋਂ ਬਗੈਰ ਡੁੱਬ ਜਾਂਦੇ ਨੇ, ਅਤੇ ਜੇ ਉਸ ਮਾਲਕ ਦੀ ਨਜ਼ਰ ਹੋਵੇ, ਤਾਰੇ ਨਦਰ ਕਰੇ, ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੋ ਜਾਂਦੀ, ਉਹ ਡੁੱਬਦੇ ਨਹੀਂ, ਉਹ ਤਰ ਜਾਂਦੇ ਹਨ ਜੀ।
ਧੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ।
ਜੋ ਐਡੀ ਬਖਸ਼ਿਸ਼ ਰਹਿਮਤ ਕਰਨ ਵਾਲੇ ਸ਼ਰਨ ਵਿਚ ਚਲਾ ਜਾਏ, ਡੁੱਬਣ ਨਾ ਦੇਣ, ਤੇ ਉਹਨਾਂ ਦੀ ਸਿਫਤੋ ਸਲਾਹ ਕਰੀਏ। ਭੀ ਤੂੰ ਹੈ ਸਲਾਹਣਾ ਪਿਆਰੇ, ਭੀ ਤੇਰੀ ਸਲਾਹ, ਮੈਂ ਤੇਰੀ ਸਿਫਤ ਵਿਚ ਤੇਰੀ ਮਹਿਮਾ ਵਿਚ ਆਪਣੇ ਆਪੇ ਨੂੰ ਜੋੜ ਲੇਵਾਂ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਲਿਖ ਨਾਮ, ਨਾਮ ਲਿਖ, ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਅੰਦਰ ਨਾਮ ਲਿਖ, ਦੂਸਰਾ ਵਾਹਿਗੁਰੂ ਦੀ ਸਲਾਹ ਕਰਨੀ ਲਿਖ, ਤੇ ਫਿਰ ਇਹ ਲਿਖ ਵੀ ਐ ਦਾਤਾ ਮੈਂ ਤੇਰੀ ਕਿੰਨੀ ਕੁ ਸਿਫਤ ਕਰਾਂ, ਮੈਂ ਲਿਖ ਲਿਖ ਕੇ ਤੇਰਾ ਅੰਤ ਨਹੀਂ ਪਾ ਸਕਦਾ, ਤੇਰਾ ਪਾਰਾਵਾਰ ਨਹੀਂ ਪਾ ਸਕਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਸ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਕਰੀਏ ਜੀ।
ਵੇਣ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ।
ਜੇ ਤੇ ਰੱਬ ਦੇ ਭਾਉ ਵਿਚ ਰਹੇ ਤੇ ਸਾਰੇ ਡਰ ਮੁੱਕ ਜਾਂਦੇ ਨੇ, ਤੇ ਜੇ ਰੱਬ ਦਾ ਡਰ ਵਿਸਾਰ ਦਿੱਤਾ ਤੇ ਸਾਰੇ ਡਰ ਆ ਵਿਆਪਦੇ ਨੇ। ਵਿਨ ਬੋਹਿਥ ਭੈ ਡੁੱਬਿਆ ਪਿਆਰੇ, ਫਿਰ ਤੇ ਡਰ ਹੀ ਡਰ ਹੈ, ਕਦਮ ਕਦਮ ਤੇ ਡਰ ਹੈ, ਪਤਾ ਨੀ ਕੀ ਹੋ ਜਾਏਗਾ, ਮੌਤ ਦਾ ਡਰ ਹੈ, ਔਗਣ ਵਿਕਾਰਾਂ ਤੋਂ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਦਾ ਡਰ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਹੈ ਬੋਹਿਥ, ਉਹ ਹੈ ਜਹਾਜ਼, ਉਹ ਹੈ ਐਸਾ ਬੇੜਾ, ਅਗਰ ਉਹ ਨਹੀਂ ਮਿਲੇਗਾ ਤੇ ਫਿਰ ਵਿਨ ਬੋਹਿਥ ਭੈ ਡੁੱਬਿਆ ਪਿਆਰੇ, ਕੰਧੀ ਪਾਏ ਕਹਾ ਉਹ ਤੈਨੂੰ ਕਿਨਾਰੇ ਪਹੁੰਚਣ ਦਾ ਹਾਏ ਹਾਏ ਕਰਦਿਆਂ, ਕਿਨਾਰਾ ਲੱਭੇਗਾ ਨਹੀਂ, ਕਿਉਂਕਿ ਕਿਨਾਰਾ ਮਿਲ ਜਾਏ ਮੈਂ ਬੇਨਤੀ ਕਰਾਂ ਪਾਰ ਹੋ ਜਾਈਦਾ, ਜੇ ਕਿਨਾਰਾ ਨਾ ਮਿਲੇ ਤੇ ਫਿਰ ਵਿੱਚ ਹੀ ਡੁੱਬ ਜਾਈਦਾ। ਕਿਨਾਰਾ ਹੈ ਵਾਹਿਗੁਰੂ ਸਿਮਰਨ ਕਰਦਿਆਂ ਕਰਦਿਆਂ ਇਸ ਦੁਨੀਆਂ ਦੇ ਔਗਣ ਵਿਕਾਰਾਂ ਤੋਂ ਪਾਰ ਹੋ ਜਾਣਾ, ਸਿਮਰਨ ਵਿੱਚ ਚਲੇ ਜਾਣਾ। ਪਰ ਜਿਨ੍ਹਾਂ ਨੇ ਸਿਮਰਨ ਵਿਚ ਜਾਣਾ ਨਹੀਂ ਕੀਤਾ, ਸਾਹਿਬ ਕਹਿੰਦੇ ਨੇ ਬਿਨਾ ਬੋਹਿਤ ਤੋਂ ਡੁੱਬ ਜਾਂਦੇ ਨੇ। ਮੇਰਾ ਮਾਲਕ ਸ਼ਬਦ ਦਾ ਬੇੜਾ ਲੈ ਕੇ ਖਲੋਤਾ, ਆਵਾਜ਼ ਦਿੰਦਾ ਆਓ ਬੇੜੇ ਵਿਚ ਬੈਠ ਜਾਓ। ਪੱਤਨ ਕੂਕੇ ਪਾਤਨੀ, ਪਾਤਨੀ ਇਹ ਬੇੜਾ ਚਲਾਉਣ ਵਾਲਾ ਮਲਾਹ, ਉਹ ਕਿਨਾਰੇ ਖਲੋ ਕੇ ਆਵਾਜ਼ ਦਿੰਦਾ ਪੱਤਨ ਕੂਕੈ ਪਾਤਨੀ। ਮੈਂ ਇੱਕ ਬੇਨਤੀ ਕਰਦੇ ਹਾਂ, ਗੁਰੂ ਪੁਕਾਰ ਕਰਕੇ ਕਹਿ ਰਹੇ ਹੋਣ ਆਓ ਅੰਮ੍ਰਿਤ ਵੇਲੇ ਜਾਗ ਪਾਓ, ਨਿਤਨੇਮ ਵਿਚ ਜੁੜ ਜਾਓ, ਧਰਮ ਵਿਚ ਪਰਿਪੱਕ ਹੋ ਜਾਓ। ਵੰਜੋ ਧਰੁਕ ਵਿਲਾੜ, ਕੀ ਕਹਿੰਦੇ ਨੇ, ਵੰਜੋ ਬੈਠ ਜਾਓ, ਧਰੁਕ ਵਿਲਾੜ, ਬਈ ਇੱਕ ਕਦਮ ਕਿਨਾਰੇ ਤੋਂ ਚੁੱਕੋ ਨਾ ਤੇ ਤਾਂ ਬੋਹਿਥ ਵਿਚ ਬੈਠੋਗੇ ਨਾ। ਜੇ ਕਹੀਏ ਵੀ ਕਿਨਾਰਾ ਵੀ ਛੱਡਣਾ ਨਹੀਂ ਤੇ ਬੇੜੇ ਵਿਚ ਵੀ ਬੈਠ ਜਾਈਏ, ਫਿਰ ਤੇ ਧਰੁਕ ਵਿਲਾੜ ਦੀ ਗੱਲ ਨਾ ਬਣੀ, ਔਗਣ ਵੀ ਕਰਦੇ ਰਹੀਏ ਤੇ ਫਿਰ ਗੁਰੂ ਦੇ ਬੇੜੇ ਵਿਚ ਵੀ ਬੈਠ ਜਾਈਏ। ਸਾਹਿਬ ਕਹਿੰਦੇ ਨੇ ਨਹੀਂ, ਮੈਂ ਦੇ ਬੇੜੇ ਵਿਚ ਵੀ ਬੈਠੇ ਰਹੀਏ ਤੇ ਤੂੰ ਤੂੰ ਵੀ ਕਰ ਲਈਏ, ਨਹੀਂ ਮੈਂ ਦਾ ਕਿਨਾਰਾ ਛੱਡਣਾ ਪਏਗਾ, ਔਗਣ ਵਿਕਾਰਾਂ ਦਾ ਕਿਨਾਰਾ ਛੱਡਣਾ ਪਏਗਾ, ਦੁਨੀਆਂ ਵੱਲੋਂ ਮੂੰਹ ਮੋੜਨਾ ਪਏਗਾ, ਤੇ ਤਾਂ ਹੀ ਧਰੁਕ ਵਿਲਾੜ ਦੀ ਗੱਲ ਹੈ। ਇਸ ਕਰਕੇ ਜੋ ਇਸ ਬੋਹਿਥ ਵਿਚ ਨਹੀਂ ਬੈਠਦੇ ਉਹ ਕਿਨਾਰੇ ਤੋਂ ਵਾਂਝੇ ਰਹਿ ਕੇ ਰੋਂਦੇ ਕੁਰਲਾਉਂਦੇ ਆਪਣਾ ਜੀਵਨ ਸੰਸਾਰ ਵਿਚ ਡੋਬ ਲੈਂਦੇ। ਹਾਂਜੀ,
ਰਹਾਉ
ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਹੋ ਕੇ ਸਤਿਗੁਰੂ ਅੱਗੇ ਫਰਮਾਨ ਕਰਦੇ ਹਨ ਜੀ।
ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਸਾਲਾਹੀ ਸਾਲਾਹਣਾ ਪਿਆਰੇ, ਸਿਫਤ ਯੋਗ ਜੋ ਮਹਿਮਾ ਦੇ ਕਾਬਲ ਹੈ, ਜਿਸ ਦੀ ਸਿਫਤ ਕਰਨੀ ਚਾਹੀਦੀ ਹੈ, ਉਹ ਹੈ ਵਾਹਿਗੁਰੂ, ਉਹਨੇ ਸਾਡੇ ਗੁਰੂ। ਇਸ ਕਰਕੇ ਸਾਹਿਬ ਕਹਿੰਦੇ ਨੇ ਉਸ ਸਿਫਤ ਕਰਨੇ ਯੋਗ ਵਾਹਿਗੁਰੂ ਨੂੰ ਸਲਾਹਣਾ ਤੇ ਦੂਜਾ ਅਵਰ ਨਾ ਕੋਏ, ਉਸ ਦੇ ਬਰਾਬਰ ਤੇ ਉਸ ਵਰਗਾ ਹੋਰ ਕੋਈ ਵੀ ਨਹੀਂ ਹੈ। ਇਹ ਜਿਤਨੇ ਰਿਸ਼ਤੇ ਨਾਤੇ ਸਾਕ ਸਬੰਧੀ ਧਨ ਦੌਲਤ ਇਹ ਸਿਫਤ ਕਰਨ ਯੋਗ ਨਹੀਂ, ਇਹ ਸਾਥ ਦੇਣ ਵਾਲੇ ਨਹੀਂ, ਇਹ ਬਾਂਹ ਫੜਨ ਵਾਲੇ ਨਹੀਂ, ਇਹ ਭਾਵ ਸਾਗਰ ਤੋਂ ਪਾਰ ਕਰਨ ਵਾਲੇ ਨਹੀਂ। ਇਸ ਕਰਕੇ ਇੱਕੋ ਇੱਕ ਵਾਹਿਗੁਰੂ ਜੀ ਐਸੇ ਨੇ ਜਿਨ੍ਹਾਂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੀ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ,
ਜੋ ਮੇਰੇ ਪ੍ਰਭੂ ਨੂੰ ਸਲਾਹੁੰਦੇ ਨੇ ਉਸ ਦੀ ਸਿਫਤ ਵਿਚ ਜੁੜ ਜਾਂਦੇ ਨੇ, ਵਾਹ ਵਾਹ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਮੈਂ ਇੱਕ ਬੇਨਤੀ ਕਰਦੇ ਹਾਂ, ਉਸ ਵਾਹਿਗੁਰੂ ਨੂੰ ਵਾਹ ਵਾਹ ਕਰਨ ਵਾਲੇ ਤੂੰ ਹੈ, ਵਾਹ ਵਾਹ ਤੇਰੀ ਰਜਾਏ, ਜੋ ਕੁਛ ਕਰ ਹੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ। ਤੇ ਮੇਰੇ ਸਾਹਿਬ ਕਹਿੰਦੇ ਨੇ ਉਹ ਭਲੇ ਨੇ ਜਿਹੜੇ ਤੈਨੂੰ ਸਿਫਤੋਂ ਸਲਾਹ ਕਰਦੇ ਨੇ ਨਾ, ਉਹ ਚੰਗੇ ਨੇ, ਉਹ ਭਲੇ ਨੇ। ਹੈ
ਸ਼ਬਦ ਰਤੇ ਰੰਗ ਹੋਏ,
ਉਹ ਗੁਰੂ ਦੇ ਸ਼ਬਦ ਵਿਚ ਰਤੇ ਹੋਏ ਨੇ, ਪਿਆਰ ਵਿਚ ਭਿੱਜੇ ਹੋਏ ਨੇ ਤੇ ਉਹਨਾਂ ਤੇ ਨਾਮ ਦਾ ਰੰਗ ਚੜ ਗਏ। ਮੈਂ ਬੇਨਤੀ ਕਰਦੀ ਹਾਂ ਨਾਮ ਦੇ ਪਿਆਰ ਵਿਚ ਭਰ ਜਾਈਏ, ਨਾਮ ਚੰਗਾ ਲੱਗਣ ਲੱਗ ਜਾਏ। ਉਠਤ ਬੈਠਤ ਸੋਵਤ, ਨਾਮ ਉਠਤ ਬੈਠਤ ਸੋਵਤ ਧਿਆਈਐ, ਬਸ ਇਤਨਾ ਨਾਮ ਨਾਲ ਪਿਆਰ ਪੈ ਗਿਆ, ਉਹ ਸ਼ਬਦ ਦੇ ਰੰਗ ਵਿਚ ਰੰਗੇ ਹੋਏ ਹਨ ਜੀ।
ਇਸ ਕੀ ਸੰਗਤ ਜੇ ਮਿਲੈ ਪਿਆਰੇ,
ਅਗਰ ਉਹਨਾਂ ਦੀ ਸੰਗਤ ਮਿਲ ਜਾਏ ਤੇ ਇਹ ਗੱਲ ਜ਼ਰੂਰ ਧਿਆਨ ਚ ਰੱਖਿਓ, ਮਨ ਪੰਖੀ ਦੀ ਤਰ੍ਹਾਂ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿਂ ਦੇ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਬ ਹੀ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਹਜੂਰ ਕਹਿੰਦੇ ਨੇ ਮਨ ਪੰਖੀ ਦੀ ਹਾਲਤ ਹੈ, ਕਦੀ ਅੱਕ ਤੇ ਬਹਿ ਜਾਏ ਤੇ ਕਦੀ ਚੰਦਨ ਤੇ ਬਹਿ ਜਾਏ। ਅੱਕ ਤੇ ਬੈਠੇ ਬਦਬੋ ਤੇ ਕੌੜੇ ਜ਼ਹਿਰ ਦੇ ਫਲ, ਚੰਦਨ ਤੇ ਬੈਠ ਜਾਏ ਖੁਸ਼ਬੂ ਤੇ ਠੰਡਕ ਵਾਲਾ ਫਲ। ਇਹ ਸੱਚ ਹੈ, ਇਸ ਮਨ ਨੂੰ ਅਗਰ ਦੁਨੀਆਂ ਦੀ ਕੁਸੰਗਤ ਮਿਲੇਗੀ, ਤਨਕ ਹੀ ਜਾਮਨ ਕੈ ਦੂਧ ਦਹੀਂ ਹੋਤ ਜੈਸੇ, ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ, ਤਨਕ ਹੀ ਖਾਏ ਵਿਸ਼ ਹੋਤ ਹੈ ਬਿਨਾਸ਼ ਕਾਲ, ਤਨਕ ਹੀ ਅੰਮ੍ਰਿਤ ਕੈ ਅਮਰ ਹੋਏ ਗਾਤ ਹੈ, ਤਨਕ ਹੀ ਬੀਜ ਬੋਏ ਬ੍ਰਿਖ ਵਿਸਥਾਰ ਹੋਏ, ਤਨਕ ਹੀ ਚਿਨੰਗ ਪਰੇ ਭਸਮ ਹੋਏ ਸਮਾਤ ਹੈ। ਤੈਸੇ ਹੀ ਸੰਗਤ ਅਸਾਧੂ ਸਾਧੂ ਗਣ ਕਾ ਵਿਵਾਹਤਾ ਜਿਉ, ਤਨਕ ਮੇ ਉਪਕਾਰ ਔ ਵਿਕਾਰ ਘਾਤ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਥੋੜੀ ਜੀ ਕੀਤੀ ਭੈੜੀ ਸੰਗਤ ਜ਼ਿੰਦਗੀ ਬਰਬਾਦ ਕਰ ਦਿੰਦੀ, ਜ਼ਰਾ ਕ ਕਾਂਜੀ ਪੈ ਜੇ ਦੁੱਧ ਵਿਚ ਦੁੱਧ ਫਿੱਟ ਜਾਂਦਾ, ਥੋੜੀ ਜੀ ਜਾਗ ਲਗਾ ਦਈਏ ਦੁੱਧ ਵਿਚ ਤੇ ਦੁੱਧ ਦਹੀਂ ਬਣ ਜਾਂਦਾ, ਤਨਕ ਹੀ ਜ਼ਹਿਰ ਖਾਈਏ ਮਰ ਜਾਈਦਾ, ਤਨਕ ਹੀ ਅੰਮ੍ਰਿਤ ਮਿਲ ਜਾਏ ਅਮਰ ਹੋ ਜਾਈਦਾ। ਛੋਟਾ ਜਿਹਾ ਬੀਜ ਖਸਖਾਸ ਦੇ ਦਾਣੇ ਜਿੰਨਾ ਬੋਈਏ ਤੇ ਵੱਡਾ ਸਾਰਾ ਬੋੜ ਦਾ ਵਰਿਕਸ਼ ਬਣ ਜਾਂਦਾ, ਤੇ ਜਰਾ ਕ ਅੱਗ ਦੀ ਚੰਗਿਆੜੀ ਲੱਖਾਂ ਮਨ ਲੱਕੜਾਂ ਵਿਚ ਸੁੱਟ ਦਈਏ ਉਹ ਸਾੜ ਕੇ ਸਵਾਹ ਕਰ ਦਿੰਦੀ। ਕਦੀ ਜਰਾ ਕ ਸੰਗਤ ਕਿਤੇ ਵੇਸ਼ਵਾ ਦੀ ਕਰ ਲੇਵੇ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਲਾਂਛਣ ਲੱਗ ਜਾਂਦਾ, ਬਦਚਾਰ ਕਿਹਾ ਜਾਂਦਾ, ਆਚਰਨਹੀਨ ਕਿਹਾ ਜਾਂਦਾ। ਤੇ ਜੇ ਵਿਵਾਹਤਾ ਔਰਤ ਹੋਵੇ ਤੇ ਸਾਰੀ ਜ਼ਿੰਦਗੀ ਘਰ ਵਿਚ ਰਹਿੰਦਾ ਬਦਨਾਮੀ ਨਹੀਂ ਹੁੰਦੀ। ਇਸੇ ਤਰ੍ਹਾਂ ਅਗਰ ਭੈੜੀ ਸੰਗਤ ਥੋੜੀ ਜੀ ਹੋ ਜਾਏ ਜ਼ਿੰਦਗੀ ਬਰਬਾਦ ਕਰ ਦਿੰਦੀ, ਅਗਰ ਕੋਈ ਭਲਿਆਂ ਦੀ ਸੰਗਤ ਮਿਲ ਜਾਏ ਤੇ ਭਵ ਸਾਗਰ ਤੋਂ ਤਰ ਜਾਈਦਾ ਹੈ ਜੀ।
ਰਸ ਲੈ ਤਤ ਵਿਲੋਏ,
ਭਲੀ ਸੰਗਤ ਵਿਚ ਤਤ ਵਿਲੋਏ, ਦਹੀਂ ਵਿਲੋਇਆ ਰਿੜਕਿਆ ਮੱਖਣ ਨਿਕਲ ਆਇਆ, ਉਹ ਦੁੱਧ ਦਾ ਦਹੀਂ ਦਾ ਤੱਤ ਹੈ ਮੱਖਣ, ਪਰ ਵਿਲੋਏ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ, ਐਸਾ ਰੇੜਕਾ ਪਾਓ ਐਸਾ ਰੇੜਕਾ ਪਾਓ ਉਧਰ ਮੱਖਣ ਕੱਢਣ ਦੀ ਜਾਚ ਆ ਜਾਏ, ਇਧਰ ਸੁਰਤ ਵਾਹਿਗੁਰੂ ਵਾਹਿਗੁਰੂ ਜਪਦਿਆਂ ਵਾਹਿਗੁਰੂ ਜੀ ਦਾ ਰਸ ਲੈਣ ਵਾਲਾ ਮੱਖਣ ਅੰਦਰ ਦੀ ਸੁਰਤ ਵਿਚ ਆਨਾਏ ਜੀ।
ਪਤ ਪਰਵਾਨਾ ਸੱਚ ਕਾ ਪਿਆਰੇ,
ਅਗਰ ਸੱਚ ਨਾਲ ਜੁੜੇ ਹਾਂ ਤੇ ਇੱਜ਼ਤ ਵਾਲਾ ਪਰਵਾਨਾ ਰਾਹਦਾਰੀ ਸਾਡੇ ਕੋਲ ਹੈ। ਮੈਂ ਬੇਨਤੀ ਕਰਾਂ ਵਿਦੇਸ਼ ਵਿਚ ਜਾਣਾ ਹੋਵੇ, ਵੀਜ਼ਾ ਕੋਲ ਹੋਵੇ, ਕਿਤੇ ਰੁਕਾਵਟ ਨਹੀਂ, ਨਾ ਚੜਨ ਲੱਗੇ ਆ ਨਾ ਉਤਰਨ ਲੱਗੇ ਆ, ਅਗਰ ਪਰਵਾਨਾ ਨਹੀਂ ਮੈਂ ਬੇਨਤੀ ਕਰਾਂ ਨਕਲੀ ਮੋਹਰ ਹੈ ਤੇ ਫਿਰ ਪਕੜਿਆ ਜਾਏਗਾ, ਜਿੱਥੇ ਜਾਣਾ ਚਾਹੁੰਦਾ ਉਥੇ ਜਾ ਨਹੀਂ ਸਕੇਗਾ। ਅਗਰ ਝੂਠ ਹੈ ਪੱਲੇ ਵਿਚ ਤੇ ਸਾਹਿਬ ਕਹਿੰਦੇ ਨੇ ਰੱਬ ਦੇ ਘਰ ਤੱਕ ਤੇ ਆਨੰਦ ਤੱਕ ਪੁੱਜਿਆ ਨਹੀਂ ਜਾਏਗਾ। ਅਗਰ ਅੰਦਰ ਸੱਚ ਦਾ ਪਰਵਾਨਾ ਹੈ ਉਹ ਸਾਡੀ ਇੱਜ਼ਤ है। एक गलती हंच रखियो, जिन्ना कोल सच है लोक विच भी इज्जत है, परलोक विच भी इज्जत है। इस कद के पत परवाना साच का प्यारे,
नाम सच्चा निशान,
नाम सच्चा निशान, सच्ची मोर है। नाम सुरत विच है, नाम ध्यान विच है, नाम हर वेले ख्याल विच है। एक गल जरूर ध्यान च रखियो, अकेला नाम रसना ते नहीं, अंदर दे हिरदे दे कागज ते नाम दी पक्की मोर लग गई, नाम दा पक्का निश्चा बज गया, नाम हर वेले अंदर दे ध्यान विच जुड़ गया है जी।
आया लिख ले जावना प्यारे,
आया दुनिया ते आया है, लिख ले जावना प्यारे, अपने जीवन दे हिरदे दे कागज नू लिख के ले जा, कागज कोरा रख के ना जाई। बच्चा स्कूल गया, कॉपी लेके गया, नोटबुक कोल है, उस नोटबुक ते नोट करना है, ता नोटबुक है ना, ते जे लिखिया नहीं खाली दा खाली, ओ रोज ले जाए नोटबुक, खाली ले आए, ना घरों लिखे ना स्कूल विच लिखे, मैं बेनती करा की पढ़ेगा। इस करके मेरे साहब कहंदे ने, तू हिरदे दे कागज ते उस वाहिगुरु दे नाम नू लिख के ले जाई।
हुक्मी हुक्म पछाण,
हुक्मी दे हुक्म नू पछाण, हुक्मी जो हुक्म करन वाला है, जिस दा हुक्म सारे संसार ते चलदा है, उस हुक्म नू पहचान। हुक्म विच साडा जीवन हजूर अगलियां पंक्तियां च दसदे ने किवें आरंभिया गया, किवें हुक्म विच जी रहा है, किवें हुक्म विच साडा सारा संसार चल रहा है। इस करके उस हुक्मी नू पछाण, भी उसका हुक्म ही वरत रहा है जी।
गुर बिन हुक्म ना बुझिए प्यारे,
ये ते गुरु दी संगत कीतियां पता चलदा है भी हुक्म की है। बुझिए बुझारत हुंदी है ना, उस नू बुझना पैंदा है। ये हुक्म बुझ, गुरु कोल आके ये समझ भी गुरु दे द्वारा दर्शाया हुक्म दा रूप की है। गुरु समझांदे ने, इस करके गुरु तो बिना हुक्म नू बुझिया नहीं जांदा है जी।
साचे साचा तान,
साहब कहंदे ने उस वाहिगुरु दे उस सच्चे दे बाल नू समझ। साचे दा साचा तान है, उस दा हुक्म कोई दुनिया दी ताकत नहीं के फेर सके, रोक सके, मिटा सके। ते एक गल थोड़ी ध्यान च रखियो, शायद दुनिया विच कोई अपना हुक्म चलाना चाहे ते हुक्म चले ना, हो सकदा है राजा भी बन जाए, वो अपना ऑर्डर करे, हुक्म करे, लोग बागी हो जान, हो सकदा है हुक्म ना मनन, पर उस करते नू हुक्म करना भी आउंदा है ते हुक्म मनाउना भी आउंदा है। इस करके उस साचे दा साचा तान है, उसका बल उसका हुक्म ओ बहुत बलशाली है जी।
हुक्म है अंदर निम्या प्यारे, हुक्म है उधर मजार,
हुक्म है अंदर निम्या प्यारे। निम्या दे अर्थ ने जदो माता दे पेट विच उस जीव दा आरंभ हुंदा है। कहंदे ने उधर मजार, माता दे पेट दे अंदर तेरी जो शुरुआत होई वो भी वाहिगुरु दे हुक्म विच ही होई है जी।
हुक्म है अंदर जमया प्यारे,
हुक्म अंदर ही जन्म होया। देखो वाहिगुरु दा कैसा गुम है, जितना चिर दस मास माता उधर रखिया हुक्म विच है, फिर जिवें हुक्म होया कहंदे ने फिर इसने जन्म लिया, संसार विच बाहर आ गया।
उदो सिर कै पार,
माता दे पेट विच उल्टा लटकदा सी ते जदों जन्म लिया ਤੇ ਸਿਰ ਭਾਰ ਹੀ ਇਸ ਸੰਸਾਰ ਉੱਤੇ ਆਇਆ। ਮੈਂ ਬੇਨਤੀ ਕਰਦੀ ਹਾਂ, ਉਲਟਾ ਹੀ ਹੁਣ ਸਿਰ ਬਾਹਰ ਪਹਿਲਾਂ ਤੇ ਪੈਰ ਬਾਅਦ ਵਿੱਚ, ਉਂਦੋ ਸਿਰਕੇ ਭਾਰ, ਉਹ ਸਿਰ ਦੇ ਭਾਰ ਉਲਟਾ ਲਟਕਿਆ ਹੁਣ ਜਨਮ ਲੈ ਰਿਹਾ। ਤੇ ਇੱਕ ਮੈਂ ਬੇਨਤੀ ਕਰਦੀ ਹਾਂ, ਜਦੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਆਵਾਜ਼ ਦਿੱਤੀ ਸੀ ਵੀ ਸਨਮੁਖ ਸਿੱਖ ਹੈ ਕੋਈ, ਸੀਸ ਭੇਟ ਗੁਰਦੇਵੈ ਜੋਈ, ਕਹਿੰਦੇ ਨੇ ਭਾਈ ਦਇਆ ਰਾਮ ਜੀ ਆਏ, ਆ ਕੇ ਸੀਸ ਅੱਗੇ ਝੁਕਾਇਆ ਤੇ ਕਿਹਾ ਵੀ ਸੀਸ ਹਾਜ਼ਰ ਏ, ਪਰ ਇੱਕ ਗੱਲ ਆਖੀ ਸੀ, ਇਹ ਸੀਸ ਲੈ ਲਓ। ਜਨਮ ਲਿਆ ਤਾਂ ਵੀ ਸਿਰ ਥੱਲੇ ਲੈ ਕੇ ਲਿਆ ਤੇ ਸਾਰਾ ਜੀਵਨ ਸਿਰ ਲੋਕਾਂ ਦੇ ਅੱਗੇ ਝੁਕਾਉਂਦੇ ਰਹਿ ਗਏ। ਆ ਤੇ ਧੰਨ ਭਾਗ ਨੇ ਗੁਰੂ, ਤੇਰੇ ਅੱਗੇ ਸੀਸ ਝੁਕਾਉਣ ਦਾ ਮੈਨੂੰ ਅਵਸਰ ਮਿਲ ਗਿਆ ਹੈ, ਔਰ ਮੈਨੂੰ ਭਰੋਸਾ ਤੁਹਾਡੇ ਅੱਗੇ ਝੁਕਿਆ ਸੀਸ ਹੁਣ ਹੋਰ ਕਿਸੇ ਅੱਗੇ ਨਹੀਂ ਝੁਕੇਗਾ। ਬਸ ਸੱਚ ਇਹ ਸੀ, ਜੇ ਹੁਕਮ ਸਮਝ ਲਈਏ ਵੀ ਜਨਮ ਲਿਆ ਤੇ ਉਂਦੋ ਸਿਰਕੇ ਭਾਰ ਸੰਸਾਰ ਉੱਤੇ ਆਏ ਜੀ।
ਗੁਰਮੁਖ ਦਰਗਹ ਜਾਣੀਐ ਪਿਆਰੇ, ਚੱਲੈ ਕਾਰਜ ਸਾਰ।
ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜੀਣ ਵਾਲੇ ਨੇ ਉਹ ਦਰਗਹ ਜਾਣੀ ਹੈ, ਉਹ ਜਦੋਂ ਰੱਬ ਦੀ ਹਜ਼ੂਰੀ ਵਿੱਚ ਜਾਂਦੇ ਨੇ, ਚੱਲੈ ਕਾਰਜ ਸਾਰ। ਉਹ ਮੈਂ ਬੇਨਤੀ ਕਰਾਂ, ਜੀਵਨ ਦਾ ਕੰਮ ਸਵਾਰ ਕੇ ਰੱਬ ਦੀ ਦਰਗਾਹ ਵਿੱਚ ਪਹੁੰਚੇ। ਜੀਵਨ ਵਿਗਾੜ ਕੇ ਨਹੀਂ, ਜੀਵਨ ਸਵਾਰਿਓ, ਵਿਗੜ ਨਾ ਜਾਏ, ਸੱਚ ਤੋਂ ਟੁੱਟ ਨਾ ਜਾਈਏ, ਧਰਮ ਤੋਂ ਟੁੱਟ ਨਾ ਜਾਈਏ। ਇਹ ਜੀਵਨ ਦਾ ਕਾਰਜ ਬਹੁਤ ਅਮੋਲਕ ਸਾਡੇ ਜਿੰਮੇ ਲੱਗਾ, ਭਲਿਆ ਆਪਣੇ ਜੀਵਨ ਦਾ ਕਾਰਜ ਸਵਾਰ। ਆਪ ਨੂੰ ਪਤਾ ਹੀ ਹੈ, ਸੰਗਤ ਵਿੱਚ ਆਏ ਜੀਵਨ ਸਵਰ ਰਿਹਾ, ਅੰਮ੍ਰਿਤ ਵੇਲੇ ਜਾਗੇ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰ, ਸੱਚਖੰਡ ਹਰਿਮੰਦਰ ਸਾਹਿਬ ਜੀ ਅੱਗੇ ਮੱਸੋ ਝੁਕਾਇਆ, ਪੈਸਾ ਕਮਾਇਆ, ਦਸਵੰਦ ਕੱਢ ਕੇ ਸੇਵਾ ਵਿੱਚ ਲਾਇਆ, ਕਾਰਜ ਸਵਰ ਗਿਆ, ਲੋੜ ਪੈ ਗਈ ਤੇ ਧਰਮ ਹੇਤ ਕੁਰਬਾਨ ਹੋ ਗਏ। ਇਹ ਜੀਵਨ ਦਾ ਕਾਰਜ ਸਵਰ ਗਿਆ, ਚੱਲੈ ਕਾਰਜ ਸਾਰ ਕੇ ਰੱਬ ਦੀ ਹਜ਼ੂਰੀ ਵਿੱਚ, ਦਰਗਾਹ ਵਿੱਚ ਕਿਤਨੇ ਖੁਸ਼ ਹੋਣਗੇ। ਮੈਂ ਬੇਨਤੀ ਕਰਾਂ, ਉਹ ਜਿਨ੍ਹਾਂ ਨੇ ਕਾਰਜ ਸਵਾਰ ਕੇ ਤੇ ਰੱਬ ਦੀ ਦਰਗਾਹ ਵਿੱਚ ਚਲਣਾ ਕੀਤਾ। ਕਦੀ ਮੈਂ ਇਹ ਗੱਲ ਕਹਿ ਲਵਾਂ, ਜਿਨ੍ਹਾਂ ਜਿਨ੍ਹਾਂ ਨੇ ਧਰਮ ਹੇਤ ਆਪਾ ਵਾਰਿਆ ਤੇ ਧਰਮ ਹੇਤ ਜੀਣਾ ਸਿੱਖਿਆ, ਉਹ ਭਾਵੇਂ 5-7 ਸਾਲ ਦੇ ਹੋਣ, ਮੈਂ ਬੇਨਤੀ ਕਰਾਂ ਤੇ ਚਾਹੇ ਆਪਣਾ ਜੀਵਨ ਕੋਈ 95 ਸਾਲ ਦੀ ਆਰਬਲਾ ਵਾਲੇ ਹੋਵਨ, ਆਪਣੇ ਜੀਵਨ ਦਾ ਕਾਰਜ ਸਵਾਰ ਕੇ ਚੱਲੇ ਨੇ ਤੇ ਰੱਬ ਦੀ ਹਜ਼ੂਰੀ ਵਿੱਚ ਉਹ ਪ੍ਰਵਾਨੇ ਗਏ ਹਨ ਜੀ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ।
ਹੁਕਮ ਵਿੱਚ ਤੇ ਸੰਸਾਰ ਚ ਆਇਆ ਤੇ ਹੁਕਮ ਵਿੱਚ ਹੀ ਦੁਨੀਆਂ ਤੋਂ ਜਾਂਦਾ। ਕੌਣ ਇਸ ਹੁਕਮ ਨੂੰ ਸਮਝਦਾ? ਮੇਰਾ ਜੀਵਨ ਜਨਮ ਤੋਂ ਲੈ ਕੇ ਮੌਤ ਤੱਕ ਹੁਕਮ ਵਿੱਚ ਗੁਜ਼ਰ ਰਿਹਾ ਤੇ ਮੈਂ ਫਿਰ ਆਪਣੀ ਗੱਲ ਕਿਉਂ ਕਰਾਂ? ਮੈਂ ਇੱਕ ਬੇਨਤੀ ਕਰਦੀ ਹਾਂ, ਇਹ ਗੱਲ ਧਿਆਨ ਚ ਰੱਖਿਓ, ਜੇ ਜਨਮ ਤੋਂ ਲੈ ਕੇ ਮੌਤ ਤੱਕ ਹੁਕਮ ਵਿੱਚ ਜੀਵਨ ਬਤੀਤ ਹੋ ਰਿਹਾ ਤੇ ਮੇਰੇ ਸਾਹਿਬ ਇੱਕ ਗੱਲ ਅਗਲੀ ਪੰਕਤੀ ਵਿੱਚ ਸਮਝਾਉਂਦੇ ਨੇ, ਜਰਾ ਧਿਆਨ ਦਿਓ। ਹਾਂਜੀ,
ਹੁਕਮੇ ਬਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ।
ਜਿਹੜੇ ਮਨਮੁਖ ਲੋਕ ਸਨ ਹੁਕਮ ਸਮਝੇ ਨਹੀਂ, ਉਨ੍ਹਾਂ ਨੂੰ ਬੰਨ ਕੇ ਪਕੜ ਕੇ, ਜਿਵੇਂ ਦੋਸ਼ੀ ਨੂੰ ਗੁਨਾਹਗਾਰ ਨੂੰ ਹੱਥ ਕੜੀ ਲਗਾ ਕੇ ਪੈਰਾਂ ਵਿੱਚ ਬੇੜੀਆਂ ਪਾ ਕੇ ਕੋਈ ਕਾਨੂੰਨ ਦੇ ਹਵਾਲੇ ਕੀਤਾ ਜਾਂਦਾ, ਤਿਵੇਂ ਉਹ ਮਨਮੁਖ ਲੋਕ ਜਿਹੜੇ ਹੁਕਮ ਨਹੀਂ ਸਮਝਦੇ ਤੇ ਮੈਂ ਵਿੱਚ ਜੀਂਦੇ ਸਨ, ਮੈਂ ਬੇਨਤੀ ਕਰਾਂ ਉਹ ਸਜ਼ਾ ਦੇ ਭਾਗੀ ਬਣਦੇ ਨੇ। ਇਸ ਕਰਕੇ ਜਦੋਂ ਜਪਜੀ ਸਾਹਿਬ ਦੀ ਅਸੀਂ ਦੂਸਰੀ ਪੌੜੀ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਤੇ ਅਖੀਰ ਤੇ ਜਾ ਕੇ ਕੀ ਕਹਿੰਦੇ ਸਤਿਗੁਰੂ? ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ, ਹੁਕਮ ਵਿੱਚ ਰਹਿਣਾ ਸਿੱਖ, ਹੋਂ ਵਿੱਚ ਰਹਿਣਾ ਨਾ ਸਿੱਖ। ਹੋਂ ਵਿੱਚ ਰਹਾਂਗੇ, ਮਨਮੁਖ ਹੋਵਾਂਗੇ, ਬਨ ਕੇ ਸਜ਼ਾ ਭੋਗਣੀ ਪਵੇਗੀ ਜੀ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਦਾ ਜਾਏ।
ਸ਼ਬਦ ਸਾਨੂੰ ਹੁਕਮ ਦੀ ਸੋਝੀ ਦਿੰਦਾ। ਹੁਕਮੇ ਸ਼ਬਦ ਪਛਾਣੀਐ ਪਿਆਰੇ ਤੇ ਦਰਗਹ ਪੈਦਾ ਜਾਏ। ਇੱਕ ਉਹ ਜਿਹੜੇ ਰੱਬ ਦੀ ਹਜੂਰੀ ਵਿੱਚ ਬੇਇੱਜ਼ਤ ਹੋਏ, ਇੱਕ ਉਹ ਜਿਹੜੇ ਰੱਬ ਦੀ ਹਜੂਰੀ ਵਿੱਚ ਸਨਮਾਨੇ ਗਏ, ਉਹਨਾਂ ਨੂੰ ਸਰੋਪਾ ਦਿੱਤਾ ਗਿਆ, ਉਹਨਾਂ ਦਾ ਪਰਦਾ ਟੱਕਿਆ ਗਿਆ। ਇਸ ਕਰਕੇ ਸਾਹਿਬ ਕਹਿੰਦੇ ਨੇ, ਅਗਰ ਤੂੰ ਗੁਰਮੁਖ ਬਣੇ, ਹੁਕਮ ਸਮਝੇ ਤੇ ਰੱਬ ਦੀ ਹਜੂਰੀ ਵਿੱਚ ਪੈਦਾ ਜਾਏ, ਤੂੰ ਇੱਜ਼ਤਦਾਰ ਬਣ ਕੇ ਸਨਮਾਨਿਤ ਹੋ ਕੇ ਤੂੰ ਸਿਰਪਾਓ ਹਾਸਲ ਕਰਕੇ ਰੱਬ ਦੀ ਹਜੂਰੀ ਵਿੱਚ ਜਾਏ। ਭਗਤ ਸਿਰਪਾਓ ਦੀਏ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਭਗਤੀ ਦਾ ਸਿਰਪਾਓ ਕੋਲ ਹੋਵੇ ਤੇ ਫਿਰ ਰੱਬ ਦੀ ਹਜੂਰੀ ਵਿੱਚ ਉਹ ਕਹਿੰਦੇ ਨੇ ਸਨਮਾਨਿਆ ਜਾਂਦਾ ਹੈ ਜੀ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉ ਮੈਂ ਦੋਏ।
ਰੱਬ ਦੇ ਹੁਕਮ ਵਿੱਚ ਹੀ ਗਣਤ ਗਣਾਈਐ ਪਿਆਰੇ, ਹਿਸਾਬ ਕਿਤਾਬ ਦੀ ਦੁਨੀਆਂ ਵਿੱਚ ਚਲੇ ਜਾਂਦੇ। ਤੇ ਸਾਹਿਬ ਕਹਿੰਦੇ ਨੇ, ਫਿਰ ਉਹ ਰੱਬ ਦੀ ਹਜੂਰੀ ਤੋਂ ਸਨਮਾਨੇ ਨਾ ਜਾਂਦੇ ਤੇ ਜਿਨ੍ਹਾਂ ਦੇ ਅੰਦਰ ਹਿਸਾਬ ਕਿਤਾਬ ਦੀ ਦੁਨੀਆਂ ਰਹਿ ਜਾਂਦੀ, ਉਹ ਫਿਰ ਰੱਬ ਦੇ ਹੁਕਮ ਵਿੱਚ, ਮੈਂ ਬੇਨਤੀ ਕਰਾਂ, ਹਉਮੈ ਵਿੱਚ ਭਰੇ ਹੋਏ ਦੋਏ, ਦਵੈਤ ਵਿੱਚ ਚਲੇ ਜਾਂਦੇ। ਇਹ ਵੀ ਗੱਲ ਧਿਆਨ ਚ ਰੱਖ ਲਿਓ, ਮਨਮੁਖ ਹੋਵੇਗਾ ਫਿਰ ਹਉਮੈ ਵਿੱਚ ਤੇ ਦਵੈਤ ਵਿੱਚ ਜ਼ਿੰਦਗੀ ਬਤੀਤ ਕਰਦਾ, ਇਹ ਵੀ ਰੱਬ ਦਾ ਫਿਰ ਹੁਕਮ ਹੀ ਵਰਤੇਗਾ। ਮੈਂ ਬੇਨਤੀ ਕਰਦੇ ਹਾਂ, ਅਗਰ ਇੱਕ ਕੰਡੇ ਦਾ ਬੀਜ ਬੀਜੀਏ ਤੇ ਧਰਤੀ ਦਾ ਸੁਭਾਅ ਹੈ ਉਹ ਕੰਡਿਆਂ ਨੂੰ ਕੰਡੇ ਲੱਗਦੇ ਨੇ, ਫੁੱਲ ਦਾ ਬੀਜ ਬੀਜੀਏ ਤੇ ਫੁੱਲਾਂ ਨੂੰ ਫੁੱਲ ਲੱਗਦੇ ਨੇ, ਰੱਬ ਨੇ ਤੇ ਉਸ ਨੂੰ ਉਸੇ ਹੁਕਮ ਵਿੱਚ ਹੀ ਰੱਖਣਾ। ਜਿਹੜੇ ਗਣਤ ਗਣਾਉਂਦੇ ਨੇ, ਹਉਮੈ ਤੇ ਦਵੈਤ ਵਿੱਚ ਰਹਿੰਦੇ ਨੇ, ਕਹਿੰਦੇ ਨੇ ਉਹ ਵੀ ਰੱਬ ਦੇ ਹੁਕਮ ਵਿੱਚ ਹੀ ਚੱਲ ਰਹੇ ਹਨ ਜੀ।
ਹੁਕਮੇ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ।
ਪੱਲੇ ਵਿੱਚ ਅਵਗਣ ਨੇ, ਇਹ ਗੱਲ ਧਿਆਨ ਚ ਰੱਖਿਓ, ਅਵਗੁਣਾ ਨਾਲ ਟਿਕਾਓ ਤੇ ਨਹੀਂ ਮਿਲੇਗਾ ਨਾ। ਫਿਰ ਰੱਬ ਦਾ ਹੁਕਮ ਹੋਵੇਗਾ ਵੀ ਅਵਗੁਣਾ ਨਾਲ ਠੱਗੇ ਗਏ, ਅੰਦਰ ਸ਼ੁਭ ਗੁਣ ਠੱਗ ਲਏ ਅਵਗੁਣਾ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਅਵਗਣ ਸਨ। ਕਾਮ ਨੇ ਸੀਲ ਆਚਰਨ ਠੱਗ ਲਿਆ, ਕ੍ਰੋਧ ਨੇ ਮਨੁੱਖ ਦੀ ਸ਼ਾਂਤੀ ਠੱਗ ਲਈ, ਲੋਭ ਨੇ ਮਨੁੱਖ ਦਾ ਸੰਤੋਖ ਠੱਗ ਲਿਆ, ਮੋਹ ਨੇ ਵਿਰਾਗ ਠੱਗ ਲਿਆ, ਰੱਬੀ ਪ੍ਰੇਮ ਠੱਗ ਲਿਆ, ਹੰਕਾਰ ਨੇ ਨਿਮਰਤਾ ਠੱਗ ਲਈ। ਤੇ ਇਸ ਤਰ੍ਹਾਂ ਅਵਗਣ ਮੁੱਠੀ ਰੋਏ, ਅਵਗਣਾਂ ਨਾਲ ਠੱਗੇ ਗਏ, ਰੋਣਾ ਪੱਲੇ ਵਿੱਚ ਰਹਿ ਗਿਆ। ਹੁਣ ਰੱਬ ਦੇ ਹੁਕਮ ਵਿੱਚ ਭਵੈ ਭਵਾਈਐ, ਕਦੀ ਕੋਈ ਜਨਮ ਕਦੀ ਕੋਈ ਜਨਮ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇੰਜ ਭਵੇ ਭਵਾਈਏ ਵਿੱਚ ਹੀ ਜ਼ਿੰਦਗੀ ਰੱਬ ਦੇ ਹੁਕਮ ਵਿੱਚ ਬੀਤਦੀ ਹੈ ਜੀ।
ਹੁਕਮ ਸਿਆ ਪੈ ਸਾਹ ਕਾ ਪਿਆਰੇ,
ਅਗਰ ਉਸ ਸ਼ਾਹ ਦਾ ਸੱਚੇ ਪਾਤਸ਼ਾਹ ਦਾ ਹੁਕਮ ਸੰਜਾਪੇ, ਸਮਝ ਵਿੱਚ ਆ ਜਾਏ ਤੇ ਜ਼ਿੰਦਗੀ ਕੁਝ ਹੋਰ ਏ। ਉਹ ਸਾਰਿਆਂ ਦੇ ਸਿਰ ਆਪਣਾ ਹੁਕਮ ਚਲਾ ਰਿਹਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਸ ਸ਼ਾਹ ਦਾ, ਉਸ ਪਾਤਸ਼ਾਹ ਦਾ ਹੁਕਮ ਸੰਜਾਪੇ, ਹੁਕਮ ਨੂੰ ਸਮਝ ਲੇਵੇ ਜੀ।
ਸੱਚ ਮਿਲੈ ਵਡਿਆਈ ਹੋਏ,
ਫਿਰ ਸੱਚ ਨੂੰ ਮਿਲੇ, ਫਿਰ ਅੰਦਰ ਝੂਠ ਨਹੀਂ, ਅੰਦਰ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਦਾ ਮਿਲਣ ਹੋ ਜਾਏ, ਫਿਰ ਵਡਿਆਈ ਹੈ, ਫਿਰ ਸ਼ੋਭਾ ਹੈ, ਮਾਲਕ ਦੇ ਘਰੋਂ ਵੀ ਸਨਮਾਨ ਹੈ, ਫਿਰ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚ ਪੱਲੇ ਹੋਵੇ ਤੇ ਦੁਨੀਆਂ ਵਿੱਚ ਵੀ ਸ਼ੋਭਾ ਤੇ ਵਡਿਆਈ, ਰੱਬ ਦੇ ਘਰੋਂ ਵੀ ਉਸ ਨੂੰ ਵਡਿਆਈ ਸਨਮਾਨ ਮਿਲਦਾ ਹੈ ਜੀ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ।
ਰੱਬ ਦਾ ਨਾਮ ਆਖਣਾ ਵੀ ਔਖਾ ਤੇ ਸੁਣਨਾ ਵੀ ਔਖਾ ਹੈ। ਆਖਣ ਔਖਾ ਸਾਚਾ ਨਾਉ ਮਨਮੁਖ ਵਾਸਤੇ ਔਖਾ ਤੇ ਗੁਰਮੁਖ ਹੋਵੇ ਤੇ ਆਖਣਾ ਸੌਖਾ। ਮਨਮੁਖ ਵਾਸਤੇ ਨਾਮ ਜਪਣਾ ਬੜੀ ਮੁਸ਼ਕਲ ਲੱਗਦੀ ਹੈ, ਪਰ ਗੁਰਮੁਖ ਹੋਵੇ ਨਾਮ ਜਪਣ ਦਾ ਅਵਸਰ ਮਿਲ ਜਾਏ ਤੇ ਚਾਹ ਚੜ ਜਾਂਦਾ ਹੈ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ ਆਖਣ ਔਖਾ ਆਖੀਆ ਪਿਆਰੇ ਕਿਉਂ ਸੁਣੀਐ ਸੱਚ ਨਾਉ। ਮੈਂ ਇੱਕ ਬੇਨਤੀ ਕਰਦੀ ਹਾਂ, ਸੱਚਾ ਨਾਮ ਸੁਣਨਾ ਔਖਾ, ਵੈਸੇ ਸੱਚ ਸੁਣਨਾ ਵੀ ਔਖਾ ਤੇ ਸੱਚਾ ਨਾਮ ਵੀ ਸੁਣਨਾ ਔਖਾ। ਆਪਣੇ ਬੋਲਾਂ ਨਾਲ ਤੁਸੀਂ ਵਾਹਿਗੁਰੂ 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 ਕਰਦੇ ਹੋ ਪਰ ਕੰਨ ਨਹੀਂ ਸੁਣਦੇ। ਕਈ ਵਾਰ ਰਸਨਾ ਬੋਲਣ ਲੱਗ ਜਾਂਦੀ ਏ ਪਰ ਕੰਨ ਨਹੀਂ ਸੁਣਦੇ, ਤੇ ਜੇ ਪੂਰਨ ਤੌਰ ਤੇ ਮਨ ਮੁਖਤਾ ਤੇ ਉਹ ਆਖਦਾ ਵੀ ਨਹੀਂ, ਉਹ ਰਸਨਾ ਨਾਲ ਬੋਲਦਾ ਵੀ ਨਹੀਂ, ਤੇ ਜੇ ਕਿਤੇ ਸੁਣਨ ਨੂੰ ਸੰਗਤ ਵਿਚ ਮਿਲ ਜਾਏ ਤੇ ਉਸ ਨੂੰ ਨਾਮ ਸੁਣਨਾ ਵੀ ਔਖਾ ਬੜਾ ਲੱਗਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਆਖਣਾ ਔਖਾ ਉਹ ਕਿਉਂ ਸੁਣਨਗੇ ਸੱਚ ਨਾਮ, ਉਹਨਾਂ ਨੂੰ ਸੱਚਾ ਨਾਮ ਕੰਨਾਂ ਨਾਲ ਸੁਣਦਾ ਵੀ ਨਹੀਂ ਹੈ ਜੀ।
ਜਿਨੀ ਸੋ ਸਾ ਲਾਹਿਆ ਪਿਆਰੇ ਹਉ ਤਿੰਨ ਬਲਿਹਾਰ ਜਾਉ।
ਜਿਨ੍ਹਾਂ ਨੇ ਸੋ ਕਹੀਏ ਵਾਹਿਗੁਰੂ ਅਕਾਲ ਪੁਰਖ ਨੂੰ ਸਲਾਹਿਆ, ਉਸ ਦੀ ਸਿਫਤ ਕੀਤੀ, ਵਾਹ ਵਾਹ ਕੀਤਾ, ਜਪਦੇ ਗਏ, ਸਿਮਰਨ ਕਰਦੇ ਗਏ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਸਦਕੇ ਜਾਵਾਂ। ਹਉ ਕੁਰਬਾਨਾ ਜਾਉਂ ਤਿੰਨਾ ਕਹਿ ਲੈਣ ਜੋ ਤੇਰਾ ਨਾਉ, ਜੋ ਤੇਰਾ ਨਾਮ ਲੈਂਦੇ ਨੇ ਬੜੇ ਵੱਡਿਆਂ ਭਾਗਾਂ ਵਾਲੇ, ਉਨ੍ਹਾਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਸਦਕੇ ਸਦਕੇ ਬਲਹਾਰ ਬਲਹਾਰ ਜਾਵਾਂ ਜੀ।
ਨਾਉ ਮਿਲੇ ਸੰਤੋਖੀਆਂ ਪਿਆਰੇ।
ਜੇ ਨਾਉ ਮਿਲੇ, ਬੇਨਤੀ ਕਰਾਂਗਾ ਧਿਆਨ ਦਿਓ, ਇੱਕ ਹੈ ਵਾਹਿਗੁਰੂ ਬੋਲਿਆ, ਇੱਕ ਹੈ ਵਾਹਿਗੁਰੂ ਜੀ ਦਾ ਅੰਦਰ ਮਿਲਣ ਹੋ ਗਿਆ। ਜਦੋਂ ਅੰਦਰ ਸੁਰਤ ਵਿੱਚ ਉਹ ਨਾਮ ਵਸ ਗਿਆ, ਧਿਆਨ ਵਿੱਚ ਨਾਮ ਵਸ ਗਿਆ, ਫਿਰ ਸੰਤੋਖੀਆ, ਇਹ ਗੱਲ ਸੱਚ ਹੈ, ਫਿਰ ਅੱਖੀ ਸੰਤੋਖੀਆਂ ਏਕ ਲਿਵਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ, ਨਾਮ ਪਰਮਲ ਹਿਰਦੇ ਰਿਹਾ ਸਮਾਏ। ਅਸਲ ਵਿੱਚ ਸਿਮਰਨ ਵਾਹਿਗੁਰੂ ਦਾ ਨਾਮ ਅਗਰ ਮਿਲ ਜਾਏ ਸਾਰਾ ਦੁਨੀਆ ਦਾ ਖਜ਼ਾਨਾ ਮਿਲ ਜਾਏ। ਹੁਣ ਸੰਤੋਖ ਵਿੱਚ ਹੈ, ਇੱਕ ਗੱਲ ਧਿਆਨ ਚ ਰੱਖ ਲਿਓ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਦੋਂ ਨਾਮ ਮਿਲ ਗਿਆ ਉਹ ਕਹਿੰਦਾ ਮੈਨੂੰ ਦੋ ਜਹਾਨ ਦੇ ਸੁੱਖ ਮਿਲ ਗਏ, ਮੈਨੂੰ ਨਾਮ ਮਿਲ ਗਿਆ, ਹੁਣ ਸਾਰਾ ਅਧਿਆਤਮਕ ਤੇ ਸੰਸਾਰਕ ਸੁੱਖਾਂ ਦਾ ਮੁਜੱਸਮਾ ਮਿਲ ਗਿਆ, ਬਸ ਨਾਉ ਮਿਲੇ। ਸਾਹਿਬ ਕਹਿੰਦੇ ਨੇ ਸੁੱਖ ਸੰਤੋਖੀਆਂ ਪਿਆਰੇ, ਹੁਣ ਤੇ ਸੰਤੋਖ ਵਿੱਚ ਹੈ, ਸਬਰ ਵਿੱਚ ਹੈ, ਦੁਨੀਆਂ ਦੀ ਭੁੱਖ ਨਹੀਂ ਹੈ। ਇਹ ਗੱਲ ਜ਼ਰੂਰ ਧਿਆਨ ਚ ਰੱਖਿਓ, ਵਰਨਾ ਤਮਾਮ ਸੰਸਾਰ ਦਾ ਖਜ਼ਾਨਾ ਵੀ ਮਿਲ ਜਾਏ ਮਨ ਰੱਜਦਾ ਨਹੀਂ, ਭੁੱਖਾ ਹੈ। ਅਗਰ ਇੱਕ ਵਾਹਿਗੁਰੂ ਦਾ ਨਾਮ ਮਿਲ ਜਾਏ ਬਸ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ, ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਵਾਹਿਗੁਰੂ ਦੇ ਨਾਮ ਵਿਚ ਭਿਜਿਆ ਹੋਇਆ ਹੁਣ ਅੰਦਰ ਸੰਤੋਖ ਭਰਿਆ ਹੈ ਜੀ।
ਨਦਰੀ ਮੇਲ ਮਿਲਾਓ,
ਮਾਲਕ ਨੇ ਨਦਰ ਕੀਤੀ, ਮਿਲਾ ਲਿਆ, ਇਕ ਮਿਕ ਕਰ ਲਿਆ, ਹੁਣ ਵਾਹਿਗੁਰੂ ਜੀ ਦਾ ਰੂਪ ਹੋ ਗਿਆ। ਉਸ ਮਾਲਕ ਦੀ ਨਦਰ ਤੋਂ ਬਗੈਰ, ਕਿਰਪਾ ਦ੍ਰਿਸ਼ਟੀ ਤੋਂ ਬਗੈਰ ਆਪੂ ਮਿਲਿਆ ਨਹੀਂ ਜਾਂਦਾ। ਮਾਲਕ ਰਹਿਮਤ ਕਰਦਾ ਤੇ ਫਿਰ ਕਦੀ ਵਿਛੜਿਆ ਨਹੀਂ ਜਾਂਦਾ। ਹੁਣ ਤੇ ਉਸ ਦੀ ਨਦਰ ਨਾਲ, ਕਿਰਪਾ ਦ੍ਰਿਸ਼ਟੀ ਨਾਲ ਸੁਰਤ ਭਾਵੇਂ ਦੁਨੀਆਂ ਦੇ ਕੰਮ ਕਾਰ ਵਿਚ ਜਾਏ ਪਰ ਮਾਲਕ ਤੋਂ ਵਿਛੜਦੀ ਨਹੀਂ। ਸਰੀਰਕ ਤੌਰ ਤੇ ਕਿਤਾ ਵੀ ਕਿਤੇ ਵੀ ਚਲਾ ਜਾਏ ਪਰ ਸੰਗਤ ਤੋਂ ਵਿਛੜਦਾ ਨਹੀਂ ਹੈ। ਬਸ ਮਾਲਕ ਨੇ ਰਹਿਮਤ ਕੀਤੀ ਅੰਦਰਲਾ ਆਪਾ ਤੇ ਬਾਹਰਲਾ ਜੀਵਨ ਉਸ ਮਾਲਕ ਦੇ ਨਾਲ ਮਿਲਿਆ ਹੋਇਆ ਹੈ ਜੀ।
ਕਾਇਆ ਕਾਗਦ ਜੇ ਥੀਐ ਪਿਆਰੇ ਮਨ ਮਸ ਵਾਣੀ ਧਾਰ।
ਭਲਾ ਜੇ ਕਿਸੇ ਨੂੰ ਕਾਗਜ਼ ਮਿਲ ਜਾਏ ਨਾਲ ਕਲਮ ਮਿਲ ਜਾਏ ਤੇ ਸਿਆਹੀ ਦੀ ਦਵਾਤ ਮਿਲ ਜਾਏ ਤੇ ਕਾਗਜ਼ ਤੇ ਕਲਮ ਸਿਆਹੀ ਨਾਲ ਭਿਓ ਕੇ ਲਿਖਣੀ ਚਾਹੀਦਾ ਹੈ ਨਾ ਕਲਮ ਨੂੰ। ਤੇ ਸਾਹਿਬ ਕਹਿੰਦੇ ਨੇ ਤੈਨੂੰ ਰੱਬ ਨੇ ਕਾਇਆ ਇਹ ਸਰੀਰ ਇੱਕ ਕਾਗਜ਼ ਦੀ ਤਰ੍ਹਾਂ ਦਿੱਤਾ ਤੇ ਮਨ ਮਸਵਾਣੀ ਦਿੱਤੀ ਤੈਨੂੰ ਸਿਆਹੀ ਦੀ ਦਵਾਤ ਦਿੱਤੀ ਤੈਨੂੰ। ਧਿਆਨ ਚ ਰੱਖਿਓ ਪਹਿਲੀ ਪੰਕਤੀ ਵਿਚ ਦੋ ਦਾ ਜ਼ਿਕਰ ਆਇਆ ਕਾਗਜ਼ ਦਾ ਤੇ ਸਿਆਹੀ ਦਾ। ਸਰੀਰ ਕਾਗਜ਼ ਹੈ ਤੇ ਮਨ ਉਹ ਸਿਆਹੀ ਵਾਲੀ ਦਵਾਤ ਤੈਨੂੰ ਦਿੱਤੀ ਗਈ ਸਿਆਹੀ ਵਾਲੀ ਤੈਨੂੰ ਸ਼ੀਸ਼ੀ ਦਿੱਤੀ ਗਈ ਹੈ ਜੀ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਜਿਹੜੀ ਲਲਤਾ ਦਿੱਤੀ ਹੈ ਜ਼ੁਬਾਨ ਇਹ ਲੇਖਣੀ ਹੈ ਇਹ ਕਲਮ ਹੈ। ਭਲਾ ਕੋਈ ਕਲਮ ਚਲਾਏ ਪਰ ਸਿਆਹੀ ਨਾਲ ਭਿਓ ਕੇ ਨਾ ਚਲਾਏ। ਧਿਆਨ ਦਿਓ ਜਰਾ ਕਾਗਜ਼ ਤੇ ਕਲਮ ਨਾਲ ਅੱਖਰ ਲਿਖੇ ਕੋਸ਼ਿਸ਼ ਕਰੇ ਲਿਖਣ ਦੀ ਪਰ ਸਿਆਹੀ ਨਾ ਲਗਾਏ ਤੇ ਗੱਲ ਧਿਆਨ ਚ ਰੱਖ ਲਿਓ ਸਿਰਫ ਲਿਖਣ ਦੀ ਬਣਤਰ ਹੀ ਬਣਦੀ ਹੋਵੇਗੀ ਕਾਗਜ਼ ਤੇ ਲਿਖਿਆ ਨਹੀਂ ਜਾਏਗਾ। ਇਵੇਂ ਸਤਿਗੁਰੂ ਕਹਿੰਦੇ ਨੇ ਅਗਰ ਤੇਰੀ ਜ਼ੁਬਾਨ ਤੇ ਵਾਹਿਗੁਰੂ ਬੋਲੇ ਪਰ ਮਨ ਮਸਵਾਨੀ ਹੈ ਮਨ ਸਿਆਹੀ ਦੀ ਦਵਾਤ ਹੈ ਤੇਰਾ ਮਨ ਵਿਚ ਨਾ ਹੋਵੇ ਤੇ ਅਕੇਲਾ ਜ਼ੁਬਾਨ ਬੋਲੇ ਤੇ ਹਿਰਦੇ ਦੇ ਕਾਗਜ਼ ਤੇ ਨਾਮ ਨਹੀਂ ਲਿਖਿਆ ਜਾਏਗਾ। ਇਸ ਕਰਕੇ ਸਾਹਿਬ ਨੇ ਬੜੇ ਸੁੰਦਰ ਢੰਗ ਨਾਲ ਦਰਸਾਇਆ ਵੀ ਰੱਬ ਨੇ ਤੈਨੂੰ ਕਾਗਜ਼ ਵੀ ਦਿੱਤਾ ਮਨ ਸਿਆਹੀ ਦੀ ਦਵਾਤ ਵੀ ਦਿੱਤੀ ਜ਼ੁਬਾਨ ਤੈਨੂੰ ਕਲਮ ਦੀ ਤਰ੍ਹਾਂ ਵੀ ਦਿੱਤੀ ਹੈ ਤੇ ਲਲਤਾ ਲੇਖਣ ਸੱਚ ਕੀ ਪਿਆਰੇ। ਇਹ ਗੱਲ ਜ਼ਰੂਰ ਧਿਆਨ ਚ ਰੱਖੀ ਕਾਗਜ਼ ਤੇ ਓਲ ਜਲੂਲ ਨਾ ਲਿਖੀ ਕਾਗਜ਼ ਬਰਬਾਦ ਹੋ ਜਾਏਗਾ। ਉਸ ਕਾਗਜ਼ ਤੇ ਕੁਝ ਚੰਗਾ ਲਿਖ ਇਸ ਸਰੀਰ ਤੇ ਆਪਣੇ ਜੀਵਨ ਤੇ ਕੋਈ ਚੰਗੇ ਲੇਖ ਲਿਖ ਐਵੇਂ ਔਗਣ ਵਿਕਾਰਾਂ ਦੇ ਝੂਠ ਦੇ ਉਹ ਲੇਖ ਨਾ ਲਿਖ ਹਰ ਗੁਣ ਲਿਖੋ ਵਿਚਾਰ ਵਿਚਾਰ ਕਰ ਸਮਝ ਕਰ ਤੇ ਸੋਚ ਕੇ ਹਰੀ ਦੇ ਗੁਣ ਲਿਖ ਉਸ ਦੀ ਸਿਫਤ ਲਿਖ ਵਾਹਿਗੁਰੂ ਵਾਹਿਗੁਰੂ ਕਰ ਕਹਿ ਵਾਹ ਵਾਹ ਕੁਦਰਤ ਤੇਰੀ ਕੈਸੀ ਹੈ ਤੂੰ ਤੂੰ ਹੈ ਵਾਹ ਵਾਹ ਤੇਰੀ ਰਜਾਏ ਵਾਹ ਬਲਹਾਰੀ ਕੁਦਰਤ ਵਸਿਆ ਚੰਦ ਵੇਖ ਸੂਰਜ ਵੇਖ ਧਰਤੀ ਤੇ ਆਕਾਸ਼ ਵੇਖ ਤੇ ਇਹ ਵੇਖ ਕੇ ਕਹਿ ਵੀ ਵਾਹ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਬਸ ਸਾਹਿਬ ਕਹਿੰਦੇ ਨੇ ਹਰ ਗੁਣ ਲਿਖੋ ਵਿਚਾਰ ਵਿਚਾਰ ਕਰਕੇ ਹਿਰਦੇ ਤੇ ਕਾਗਜ਼ ਤੇ ਵਾਹਿਗੁਰੂ ਦੇ ਗੁਣਾਂ ਨੂੰ ਲਿਖਣਾ ਕਰ ਜੀ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।
ਉਹ ਲਿਖਾਰੀ ਧੰਨ ਹੈ ਉਹ ਲਿਖਣ ਵਾਲਾ ਧੰਨ ਹੈ ਜਿਸ ਨੇ ਸੱਚ ਨੂੰ ਲਿਖ ਲਿਆ ਔਰ ਕਹੀਏ ਹਿਰਦੇ ਤੇ ਧਾਰ ਕਹੀਏ ਟਿਕਾ ਲਿਆ ਅੰਦਰ ਵਾਹਿਗੁਰੂ ਵਾਹਿਗੁਰੂ ਟਿਕਾ ਲਿਆ ਉਹ ਲਿਖਾਰੀ ਧਾਨੇ। ਇਹ ਸਾਹਿਬ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਜ਼ੁਬਾਨ ਦੀ ਕਲਮ ਦਿੱਤੀ ਹੈ ਮਨ ਦੀ ਸਿਆਹੀ ਦਿੱਤੀ ਹਿਰਦੇ ਦਾ ਕਾਗਜ਼ ਦਿੱਤਾ ਵਾਹਿਗੁਰੂ ਵਾਹਿਗੁਰੂ ਮਨ ਨਾਲ ਧਿਆਨ ਦੇ ਕੇ ਬੋਲਿਓ ਇੱਕ ਵਾਰੀ ਆਖੋ ਵਾਹਿਗੁਰੂ ਵਾਹਿਗੁਰੂ ਪੂਰੇ ਧਿਆਨ ਨਾਲ ਉਹ ਵਾਹਿਗੁਰੂ ਬੋਲ ਸੁਣਦੇ ਜਾਇਓ ਸਮਝ ਲੈਣਾ ਹਿਰਦੇ ਦੇ ਕਾਗਜ਼ ਤੇ ਮਨ ਦੀ ਸਿਆਹੀ ਨਾਲ ਭਿੱਜੀ ਕਲਮ ਲਿਖ ਰਹੀ ਹੈ। ਫਿਰ ਆਖੋ ਵਾਹਿਗੁਰੂ 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 ਵਾਹਿਗੁਰੂ। ਉਹ ਧੰਨ ਨੇ ਲਿਖਾਰੀ ਨੇ ਅਸਲੀ ਲਿਖਣ ਵਾਲੇ ਨੇ ਉਹਨਾਂ ਨੇ ਸੱਚ ਨੂੰ ਅੰਦਰ ਟਿਕਾ ਲਿਆ। ਮਾਲਕ ਰਹਿਮਤ ਕਰਨ ਮੈਂ ਇਨ੍ਹਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਦਾ ਕੋਟਾਨ ਕੋਟ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਨੇ ਸ਼ਬਦ ਪੜਿਆ ਇਨ੍ਹਾਂ ਦਾ ਤੇ ਸਾਰੀਆਂ ਸੰਗਤਾਂ ਦਾ ਜੀ ਆਇਆਂ ਕਹਿੰਦੇ ਆ, ਬਹੁਤ ਬਹੁਤ ਧੰਨਵਾਦ। ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਿਓ ਜੀ। ਆਓ ਮਿਲ ਕੇ ਅਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਵੀਏ ਜੀ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸ ਵਾਣੀ ਤਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।